ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਰਚਨਾ ਹੈ, ਜਿਸ ਦਾ ਸਿਰਲੇਖ ਹੈ ਉਬਾਰੇ ਖਾਂ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਦੂਸਰਾ, ਕੁਛ ਦਿਨ ਬੀਤ ਗਏ, ਫਿਰ ਮਾਲੋ ਅਤੇ ਉਬਾਰਾ ਵਗਦੇ ਖੂਹ 'ਤੇ ਮਿਲੇ। ਖੂਹ ਬੰਦ ਸੀ, ਇਸ ਕਰਕੇ ਕੱਲ ਸੀ ਇਕਾਂਤ ਸੀ। ਬਹਿ ਗਏ ਚੁਬੱਚੇ ਦੀ ਥੜੀ 'ਤੇ ਦੋਵੇਂ ਯਾਰ। ਮਾਲੋ, ਅੱਜ ਤਾਂ ਸੱਜਣਾ ਤੇਰੇ ਤੋਰ ਵੀ ਬਦਲੇ ਦੀਦੇ ਹਨ। ਲੈ ਆਇਆ ਹੈ ਦਰ ਦੇ ਦੀਦਾਰੇ। ਉਬਾਰਾ, ਤੇਰੀ ਮਿਹਰ। ਮਾਲੋ, ਮੇਰੀ ਮਿਹਰ ਪਤਿਆਂ ਦੱਸਣ ਸਾਖੀਆਂ ਭਰਨ ਅਤੇ ਅਸੀਸਾਂ ਦੇਣ ਤਾਂ ਕੀ ਸੀ, ਉਹ ਮਿਹਰ ਜੋ ਅੰਦਰ ਭੇਦ ਦੇ ਪੀੜਾਂ ਅਤੇ ਮਰਮਾਂ ਦੇ ਥਾਵੇਂ ਅਪੜਦੀ ਹੈ, ਉਹ ਉੱਥੇ ਹੀ ਹੈ, ਬਸ ਉੱਥੇ ਹੀ ਹੈ। ਉਬਾਰਾ, ਸੱਚ, ਜਿਸ ਨੂੰ ਲੱਗੀ ਹੋਵੇ ਪੀੜ ਅਤੇ ਮਿਲੀ ਹੋਵੇ ਪੀੜ ਨਿਵਾਰੂ ਮਿਹਰ, ਉਹ ਹੀ ਸਮਝਦਾ ਹੈ। ਮਾਲੋ, ਸੁਣਾ ਕਿੰਝ ਗਿਉਂ, ਕਿੰਝ ਹੋਈ, ਕਿਵੇਂ ਬੀਤੀ। ਉਬਾਰਾ, ਗਿਆ ਇਕੱਲਾ ਜਿਵੇਂ ਰਾਹੇ ਪਾਇਆ ਸਾਈ, ਤੁਰਿਆ ਜਾਵਾਂ ਤੇ ਆਖਾਂ ਕੋਈ ਉੱਥੇ ਜਾਣੂ ਨਹੀਂ, ਤੇਰੀ ਉੱਥੇ ਕੀ ਪੁੱਛ। ਫਿਰ ਮਨ ਕਹੇ ਪੁੱਛਾਂ ਕਰਾਉਂਦਿਆਂ ਤਾਂ ਆ ਦਿਨ ਆ ਗਏ, ਪਰ ਪੁੱਛਾਂ ਨਾ ਰਜੀਆਂ, ਹੁਣ ਪੁੱਛਾਂ ਨਾ ਕਰਾਂ। ਹਾਏ ਦਿਲਾ, ਇਹ ਵੀ ਤੇਰੀ ਮੈਲ, ਜਾਣਾ ਦਰਸ਼ਨ ਨੂੰ ਤੇ ਇੱਛਾ ਇਹ ਕਿ ਮੇਰੀ ਉੱਥੇ ਜਾ ਕੇ ਵੀ ਹੋਵੇ ਕਦਰ ਤੇ ਪੁੱਛ, ਇਹ ਮੈਲ ਇਹ ਵੀ ਮੈਲ। ਹਾਂਜੀ, ਫਿਰ ਦੁਹਰਾ ਦਈਏ, ਜਾਣਾ ਦਰਸ਼ਨ ਨੂੰ ਤੇ ਇੱਛਾ ਇਹ ਕਿ ਮੇਰੀ ਉੱਥੇ ਜਾ ਕੇ ਵੀ ਹੋਵੇ ਕਦਰ ਤੇ ਪੁੱਛ, ਇਹ ਮੈਲ ਇਹ ਵੀ ਮੈਲ। ਫਿਰ ਦਿਲ ਪਾਪੀ ਨੇ ਕਿਹਾ, ਜੇ ਉੱਥੇ ਕਿਸੇ ਤਰ੍ਹਾਂ ਤੇਰੀ ਖਬਰ ਹੀ ਨਾ ਕੀਤੀ, ਬਾਹਰੇ ਬਾਹਰੇ ਹੀ ਘੁੰਮਦਾ ਰਿਹਾ, ਫਿਰ ਕੀ। ਹਾਏ ਮਨਾ, ਮੈਂ ਕਿਹਾ ਇਹ ਵੀ ਤੇਰੀ ਮੈਲ, ਤੂੰ ਸਫਲ ਹੋਣ ਚੱਲਿਆ ਹੈ ਕਿ ਮੁਲਾਕਾਤ ਕਰਨ ਚੱਲਿਆ ਹੈ, ਅਜੇ ਵੀ ਖੋਟਿਆ ਤੇਰੇ ਅੰਦਰਲੇ ਗੁਮਾਨ ਨਹੀਂ ਮਿਟਦੇ, ਨਾ ਸਹੀ ਮੇਲ ਪੋਲਿਆ। ਜੇ ਤੈਨੂੰ ਦਰਦ ਦੀਆਂ ਦਲੀਜ਼ਾਂ ਹੀ ਦਿਸ ਪਈਆਂ ਤਾਂ ਵੀ ਸ਼ੁਕਰ ਕਰੀ ਤੇ ਮੁਹਾਠ ਉੱਤੇ ਹੀ ਸਿਰ ਸਿੱਧੇ ਵਿੱਚ ਸਿੜ ਦਈ। ਫਿਰ ਦਿਲ ਨੇ ਕਿਹਾ, ਮੈਂ ਮਲੇਛ ਮੁਸਲਮਾਨ, ਉੱਥੇ ਦਰਗਾਹ ਪਵਿੱਤਰਾਂ ਦੀ, ਜੇ ਕਿਸੇ ਨੇੜੇ ਹੀ ਨਾ ਫਟਕਣ ਦਿੱਤਾ, ਫਟਕਿਓ ਤਾਂ ਵੱਜੇ ਧੱਕੇ, ਫਿਰ ਕਿੰਨੀ ਕੁ ਕਿਰਕਿਰੀ ਹੋਊ। ਵਾਹ ਵੇ ਮਨਾ, ਮੈਂ ਕਿਹਾ ਇਹ ਵੀ ਤੇਰੀ ਮੈਲ, ਜੁਗਾਂ ਜੀਵੇਂ ਮੈਲ ਮੈਲ ਤੱਕਦਾ ਮੈਂ ਜਾ ਹੀ ਅਪੜਿਆ, ਦੇਖੇ ਦਰਸ਼ਨ ਕਹਿੰਦੇ ਦੇ ਨੈਣ ਮੁੰਦ ਗਏ। ਹਾਂ ਮੈਂ ਦੇਖੇ ਦਰਸ਼ਨ, ਮਿੱਠਤ ਤੇ ਪਿਆਰ, ਹਾਂ ਮਿੱਠੇ ਲੱਗੇ ਉਹ ਦਰਸ਼ਨ। ਫਿਰ ਚਾਹ ਉੱਠੀ ਅੰਦਰੋਂ ਕਿ ਕਿਵੇਂ ਕੋਲ ਜਾ ਬੈਠਾਂ ਤੇ ਦੋ ਕਰਾਂ ਗੱਲਾਂ, ਪਰ ਇਕੱਲਿਆਂ ਪਾਸ ਨਾ ਹੋਵੇ ਕੋਈ। ਫਿਰ ਮੈਂ ਕਿਹਾ, ਓਏ ਮੈਲੇ ਮਨਾ, ਦਰਸ਼ਨ ਹੋ ਗਏ ਕਾਫੀ ਸਮਝ, ਜੇ ਚਾਰ ਸਰੀਰ ਪਾਸ ਬੈਠੇ ਹਨ ਤਾਂ ਤੇਰੇ ਵਰਗੇ, ਤੇਥੋਂ ਚੰਗੇ ਚੰਗੇਰੇ, ਪਿਆਰ ਦੇ ਕੁੱਠੇ ਹਨ ਸਾਰੇ। ਤੂੰ ਬੂਮ ਸ਼ੂਮ ਹੈ, ਬੂਮ ਸ਼ੂਮ ਤੋਂ ਭਾਵ ਹੈ ਭੈੜਾ ਉੱਲੂ, ਤੂੰ ਬੂਮ ਸ਼ੂਮ ਹੈ, ਇਕੱਲ ਕਿਉਂ ਮੰਗਦਾ ਹੈ। ਹਾਏ ਗੁਮਾਨੀਆਂ, ਤਕਬਰੀਆ, ਹੰਕਾਰੀਆ, ਆ ਹੇਠਾ ਫਿਰੋਤਨੀ ਵਿੱਚ ਖੜੋ, ਨੈਣਾ ਨੂੰ ਬੁੱਕ ਬਣਾ, ਭਰ ਭਰ ਪੀ ਜਾਮ ਦਰਸ਼ਨਾਂ ਦੇ ਤੇ ਕਹੋ ਅਲਹਮਦੁਲਿਲਾ। ਅਲਹਮਦੁਲਿਲਾ ਤੋਂ ਭਾਵ ਹੈ ਸ਼ੁਕਰ ਹੈ ਪਰਮੇਸ਼ਰ ਦਾ। ਇਉਂ ਮੇਰੇ ਨੈਣ ਪਰ ਆਏ, ਮੁੰਦ ਗਏ, ਪਤਾ ਨਹੀਂ ਫਿਰ ਕੀ ਹੋਇਆ। ਜਦ ਮੈਂ ਨੈਣ ਖੋਲੇ ਤਾਂ ਮੈਂ ਕਦਮਾਂ ਵਿੱਚ ਬੈਠਾ ਸਾਂ ਤੇ ਆਪ ਇਕੱਲੇ ਸਨ। ਮੈਂ ਨੈਣ ਚਾਹੇ ਕਿ ਦਰਸ਼ਨ ਰੱਜ ਕੇ ਕਰਾਂ, ਪਰ ਨੈਣ ਪਰ ਆਏ, ਲੂਹਾਂ ਵਿੱਚੋਂ ਚਰਨਾਟ ਲੰਘੀ ਤੇ ਜੀ ਨੇ ਹੁਣ ਸਿੱਧੇ ਹੋ ਕੇ ਕਿਹਾ, ਭਲਾ ਜੇ ਚਾਦਰੇ ਦੀ ਬੁੱਕਲ ਵਿੱਚੋਂ ਦਰਸ਼ਨ ਦਿਸ ਪੈਣ ਤੇ ਮੈਂ ਚੰਬੜ ਜਾਵਾਂ ਤਾਂ ਕੀ ਬਣੇ। ਹਾਂ ਬਸ ਚਰਨ ਛੋ ਕਾਫੀ ਹੈ। ਫਿਰ ਮਨ ਨੂੰ ਤੁਸਾਡੀ ਮਤ ਯਾਦ ਆਈ ਕਿ ਰਜ਼ਾ ਵਿੱਚ ਰਾਜ਼ੀ ਰਹਿਣਾ ਹੈ ਫਰਜ਼ ਮੁਤਲਾਸ਼ੀ ਦਾ, ਜਿਵੇਂ ਇਹ ਖੁਸ਼ ਹੋਣ ਮੈਂ ਉਸ ਖੁਸ਼ੀ ਵਿੱਚ ਹੋਵਾਂ ਖੁਸ਼। ਪਰ ਮਨ ਨਾ ਮੰਨੇ ਤੇ ਰੀਝੇ ਸਿੱਕੇ ਸਿਧਰੇ, ਕਿਵੇਂ ਲਿਪਟ ਜਾਵਾਂ ਮੁਕੱਦਸ ਖੁਦਮਾਂ ਨੂੰ, ਜਿਵੇਂ ਲਿਪਟ ਜਾਂਦੀ ਹੈ ਲਾਟ ਬੱਤੀ ਨੂੰ, ਜਿਵੇਂ ਲਿਪਟ ਜਾਂਦੀ ਹੈ ਆਪਣੇ ਗਲੇ ਦੀ ਸੁਰ ਸਾਜ਼ ਵਿੱਚੋਂ ਨਿਕਲਦੀ ਸੁਰ ਨੂੰ, ਤਿਵੇਂ ਜਾਵਾਂ ਮੈਂ ਲਿਪਟ ਇਹਨਾਂ ਸੋਹਣੇ ਸੋਹਣੇ ਚਾਦਰੇ ਵਿੱਚ ਲੁੱਕੇ ਬੈਠੇ ਮਿੱਠੇ ਮਿੱਠੇ ਚਰਨਾਂ ਨੂੰ। ਪਤਾ ਨਹੀਂ ਕੀ ਹੋਇਆ, ਕਿਹੜੇ ਵੇਲੇ ਕਮਲਾਂ ਵਰਗੇ ਸੋਹਣੇ ਚਰਨ ਚਾਦਰੇ ਤੋਂ ਬਾਹਰ ਆਏ ਕਿ ਮੇਰਾ ਬੇਅਦਬ ਸਿਰੀ ਚਾਦਰੇ ਦੇ ਅੰਦਰ ਲੰਘ ਗਿਆ। ਪਤਾ ਨਹੀਂ ਕਿੰਜ ਹੋਈ, ਪਰ ਮੈਨੂੰ ਜਦ ਹੋਸ਼ ਆਈ ਤਾਂ ਮੇਰਾ ਸਿਰ ਕਦਮਾਂ ਨਾਲ ਲੱਗ ਰਿਹਾ ਸੀ। ਚਰਨ ਇਸ ਛੋਹ ਨਾਲ ਮੇਰੇ ਤਨ ਬਦਨ ਵਿੱਚ ਲਹਿਰ ਰਹੀ ਸੀ। ਹਿਲਦੀਆਂ ਤਾਰਾਂ ਦੀ ਥਰਾਟ ਵਾਂਗੂ ਮੇਰੇ ਕਲੇਜੇ ਵਿੱਚ ਥਰਰ ਥਰਰ ਹੋ ਰਹੀ ਸੀ ਅਤੇ ਨੈਣ ਫੁਹਾਰੇ ਬਣ ਕੇ ਚਰਨਾਂ ਨੂੰ ਚੁੰਮ ਰਹੇ ਸਨ। ਇਉਂ ਹੀ ਹੋਸ਼ ਆ ਕੇ ਮੈਨੂੰ ਫਿਰ ਕੋਈ ਮਗਨਤਾ ਛਾਈ। ਪਤਾ ਨਹੀਂ ਲੱਗਾ ਕਿੰਨਾ ਚਿਰ ਲੰਘ ਗਿਆ। ਜਦ ਫਿਰ ਆਪਾ ਜਾਗਿਆ ਤਾਂ ਭਾਗਾਂ ਵਾਲਿਆ ਇਸ ਮਗਰੂਰ ਸਿਰ ਇਸ ਗੁਨਾਹ ਦੇ ਖਿਆਲਾਂ ਨਾਲ ਆਲੂਦਾ ਯਾਨੀ ਲਿਬੜੇ ਸਿਰ 'ਤੇ ਉਹ ਪਿਆਰਾਂ ਵਾਲਾ ਹੱਥ ਧਰਿਆ ਹੋਇਆ ਸੀ। ਠੰਡ ਵਰਤ ਰਹੀ ਸੀ ਅਤੇ ਆਵਾਜ਼ ਆ ਰਹੀ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅਤੇ ਮੇਰਾ ਲੂੰ ਲੂੰ ਸਰਸ਼ਾਰ ਹੋ ਕੇ ਕਹਿ ਰਿਹਾ ਸੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮੇਰੇ ਕਾਲਜੇ ਤੋਂ ਕੋਈ ਠੰਡ ਉੱਠਦੀ ਸੀ, ਉਹ ਮੇਰੇ ਸਿਰ ਵਿੱਚ ਜਾ ਕੇ ਠੰਡ ਵਰਤਾਉਂਦੀ ਸੀ। ਮੇਰੇ ਨੈਣਾਂ ਨੂੰ ਅੰਦਰੋਂ ਕੋਈ ਉੱਪਰ ਨੂੰ ਖਿੱਚ ਵੱਜਦੀ ਸੀ ਅਤੇ ਆਪਾ ਆਪੇ ਵਿੱਚ ਡੁੱਬਦਾ ਜਾਪਦਾ ਸੀ। ਨੈਣ ਨਹੀਂ ਸਨ ਖੁੱਲ੍ਹਦੇ, ਜ਼ਬਾਨ ਨਹੀਂ ਸੀ ਹਿਲਦੀ, ਦੰਦ ਸਨ ਜੁੜਦੇ ਅਤੇ ਬੁੱਲ ਸਨ ਮਿਟ ਰਹੇ, ਪਰ ਸਵਾਦ ਸਵਾਦ ਸਰੂਰ ਕੁਛ ਅੰਦਰ ਨੂੰ ਗੁੰਮ ਗੁੰਮ ਰੱਖਦਾ ਜਾਪਦਾ ਸੀ। ਮਲ ਉਹ ਸੁਣਦਾ ਸੁਣਦਾ ਮਗਨ ਹੋ ਰਿਹਾ ਸੀ। ਇੱਥੇ ਆ ਕੇ ਉਬਾਰਾ ਵੀ ਬੋਲਣੋਂ ਰਹਿ ਗਿਆ ਅਤੇ ਅਡੋਲ ਟਿਕ ਗਿਆ। ਕਿੰਨੇ ਚਿਰ ਮਗਰੋਂ ਦੋਹਾਂ ਦੇ ਨੈਣ ਖੁੱਲ੍ਹੇ। ਮਾਲੋ ਮਿੱਤਰ ਦੇ ਗਲੇ ਲਿਪਟ ਗਿਆ, ਲਪਟ ਖਾ ਕੇ ਫਿਰ ਦੋਵੇਂ ਸਿਰਾਂ ਸਿਰਾਂ ਨਾਲ ਲੱਗੇ ਹੋਏ ਅਡੋਲ ਟਿਕ ਗਏ। ਫਿਰ ਨੈਣ ਖੁੱਲ੍ਹੇ, ਲੰਮੇ ਲੰਮੇ ਸੁੱਖਾਂ ਦੇ ਸਾਹ ਆਏ ਅਤੇ ਮਾਲੋ ਨੇ ਕਿਹਾ, ਸ਼ੁਕਰ ਹੈ ਉਸ ਮਾਲਕ ਦਾ ਜਿਸ ਨੇ ਆਪਣੀ ਜਾਨ ਪਾਉਣ ਵਾਲੀ ਛੋਹ ਬਖਸ਼ੀ। ਹੁਣ ਦੱਸ ਹਾਂ ਸੱਜਣਾ, ਇਹ ਫੋਕੇ ਅਹੰਕਾਰ ਬੁੱਧ ਸ਼ਿਕੰਨੀ ਅਤੇ ਮੋਮਨੀਅਤ ਦੇ ਜੋ ਸਾਡੇ ਦਿਲਾਂ ਵਿੱਚ ਡੇਰੇ ਲਾਈ ਬੈਠੇ ਹਨ ਕਿੰਨੇ ਫਜ਼ੂਲ ਯਾਨੀ ਬਿਰਥੇ ਹਨ। ਅੱਲਾ ਇੱਕ ਹੈ, ਪਾਕ ਹੈ, ਸਭ ਦਾ ਹੈ, ਹਰ ਮੁਲਕ ਨੂੰ ਹਰ ਜ਼ਮਾਨੇ ਨੂੰ ਆਪਣਾ ਨਬੀ ਦਿੰਦਾ ਹੈ। ਇਹ ਸਾਡੇ ਆਪਣੇ ਦੇਸ਼ ਦਾ ਅੱਲਾ ਵੱਲੋਂ ਆਇਆ ਨਬੀ ਹੈ। ਇਹ ਜ਼ਾਤ ਖਾਸ ਵਿੱਚੋਂ ਹੈ, ਇਹ ਜ਼ਾਤ ਹੈ, ਇਹ ਜ਼ਾਤ ਪਾਕ ਹੈ। ਉਬਾਰਾ, ਕੁਛ ਪੁੱਛ ਨਾ ਅਤੇ ਦੱਸੀ ਜਾ, ਮੈਂ ਤਾਂ ਹੁਣ ਪਰਵਾਨਾ ਹਾਂ ਉਸ ਸ਼ਮਾ ਦੀਪਕ ਦਾ, ਹੋਰ ਮੈਨੂੰ ਕਾਈ ਸਮਝ ਬਾਕੀ ਨਹੀਂ ਹੋ ਰਹੀ। ਮਾਲੋ, ਸ਼ੁਕਰ ਸ਼ੁਕਰ, ਪਰ ਦੱਸ ਇਹ ਮੁਸਲਮਾਨੀ ਗੁਮਾਨ ਉੱਥੇ ਜਾ ਕੇ ਮਿਟ ਗਿਆ ਸੀ। ਉਬਾਰਾ, ਅਚਾਨਕ ਫੁਰ ਪਿਆ ਸੀ ਕਿ ਮੈਂ ਮੁਸਲਮਾਨ ਹਾਂ। ਮੁਸਲਮਾਨ ਵੱਡੇ ਹਨ, ਹਿੰਦੂ ਨੀਵੇਂ ਹਨ, ਬੁੱਧ ਪ੍ਰਸਤ ਹਨ, ਕਿ ਆਪ ਨੇ ਮੇਰੇ ਵੱਲ ਮੁਸਕਰਾ ਕੇ ਤੱਕਿਆ ਅਤੇ ਫੁਰਮਾਇਆ, ਨਾ ਕੋਈ ਹਿੰਦੂ ਹੈ ਨਾ ਮੁਸਲਮਾਨ, ਜੇ ਹੈ ਤਾਂ ਦੋਏ ਖਰੂਦੀ ਬਾਲ ਹਨ ਜੋ ਹੰਕਾਰ ਦੇ ਕੁਛੜ ਚੜ੍ਹੇ ਇੱਕ ਦੂਜੇ ਨੂੰ ਘੂਰ ਰਹੇ ਹਨ। ਜੇ ਕੋਈ ਬਣਨਾ ਚਾਹੇ ਤਾਂ ਕਰਨੀ ਪਰਵਾਨ ਹੈ, ਚਾਹੇ ਹਿੰਦੂ ਹੈ ਚਾਹੇ ਮੁਸਲਮਾਨ। ਦਰਗਾਹੇ ਮਾਨ ਉਹਨਾਂ ਦਾ ਹੈ ਜਿਨ੍ਹਾਂ ਦੇ ਮਨ ਦਾ ਮਾਨ ਇੱਥੇ ਸਾਈਂ ਦੀ ਯਾਦ ਦੇ ਚਰਨਾਂ ਵਿੱਚ ਵਿਛ ਗਿਆ ਹੈ। ਕਬੂਲ ਉਹ ਹੈ ਜਿਸਨੇ ਹਿੰਦੂ ਮਨ ਅਤੇ ਮੁਸਲਮਾਨ ਮਨ ਤੋਂ ਚਿਹਰਾ ਉੱਠ ਕੇ ਸਾਈਂ ਵਿੱਚ ਲਿਵ ਲਾਈ ਹੈ, ਜਾਂ ਜਿਸਨੇ ਸਾਈਂ ਵਿੱਚ ਲਿਵ ਲਾ ਕੇ ਕਿਹਾ ਹੈ ਕਿ ਇਹ ਹੈ ਹਿੰਦੂ ਮਨ, ਇਹ ਹੈ ਮੁਸਲਮਾਨ ਮਨ। ਲਿਵ ਬਿਨਾਂ ਦੋਨੋਂ ਨਾਰੀਆਂ ਹਨ ਉਸੇ ਸ਼ਬਦੀਆਂ, ਪਰ ਛੁੱਟਣਾ ਰੱਬ ਦੇ ਚਰਨਾਂ ਨਾਲ ਲਿਵ ਲੱਗੀ ਬਾਜੋਂ ਜੋ ਦੀਨ ਧਰਮ ਦੇ ਦਾਅਵੇ ਹਨ ਉਹ ਸ਼ੈਤਾਨ ਦੇ ਜਾਦੂ ਹਨ, ਜੋ ਇਨਸਾਨ ਦੇ ਸਿਰ ਉਹ ਦੀਨ ਧਰਮ ਦੇ ਧੂੜੇ ਵਿੱਚ ਰਲਾ ਕੇ ਧੂੜਦਾ ਹੈ। ਫਿਰ ਦੀਨ ਜਾਂ ਧਰਮ ਮੁਹੱਬਤ ਦਾ ਵਰਤਾਵ ਹੈ, ਜੋ ਲਿਵ ਵਿੱਚ ਹੈ ਉਸਦੀ ਵਰਤੋਂ ਪਿਆਰ ਹੈ, ਜਿਸ ਦਾ ਵਰਤਾਓ ਮੁਹੱਬਤ ਨਹੀਂ ਨਫ਼ਰਤ ਹੈ ਉਹ ਸਾਈਂ ਦਾ ਨਹੀਂ ਪਰ ਸ਼ੈਤਾਨੀ ਬੰਦਾ ਹੈ। ਸਾਈਂ ਮਰਕਜ਼ ਮੁਹੱਬਤ ਦਾ ਹੈ, ਨਫ਼ਰਤ ਇੱਕ ਮਰਕਜ਼ ਹੈ ਉਸਦੇ ਠੀਕ ਉਲਟ। ਇਸ ਮਰਕਜ਼ ਦਾ ਨਾਮ ਧਰ ਲਓ ਸ਼ੈਤਾਨ। ਜਿੱਥੇ ਨਫ਼ਰਤ ਦਾ ਵਰਤਾਓ ਹੈ, ਜ਼ੋਰ ਹੈ, ਜ਼ੁਲਮ ਹੈ, ਉੱਥੇ ਰੱਬ ਨਹੀਂ। ਜਿੱਥੇ ਰੱਬ ਨਹੀਂ ਉੱਥੇ ਨਾ ਦੀਨ ਹੈ ਨਾ ਧਰਮ, ਉੱਥੇ ਦੀਨ ਧਰਮ ਦੇ ਨਾਮ ਹੇਠਾਂ ਨਫ਼ਰਤ ਕੰਮ ਕਰਦੀ ਹੈ। ਨਫ਼ਰਤ ਸ਼ੈਤਾਨੀ ਵਸਫ ਹੈ, ਨਫ਼ਰਤ ਹੀ ਸ਼ੈਤਾਨ ਹੈ। ਹੋਸ਼ ਕਰੋ, ਨਾ ਆਪ ਤਬਾਹ ਹੋਵੋ ਨਾ ਹਮਸਾਏ ਨੂੰ ਤਬਾਹ ਕਰੋ, ਨਾ ਦੇਸ਼ ਵੈਰਾਨ ਕਰੋ, ਲਿਵ ਵਿੱਚ ਜਾਗੋ, ਮੁਹੱਬਤ ਵਿੱਚ ਵਰਤੋ। ਸਾਈਂ ਨਾਲ ਜੁੜੇ ਰਹੋ, ਸਾਈਂ ਦੇ ਬੰਦਿਆਂ ਨਾਲ ਵਰਤੋਂ ਮਿਹਰ ਮੁਹੱਬਤ। ਨਫ਼ਰਤ ਨੂੰ ਸਾਈਂ ਦਾ ਵਸਫ ਯਾਨੀ ਦੇਵੀ ਗੁਣ ਸਮਝ ਕੇ ਆਪਣੇ ਆਪ ਨਾਲ ਧੋਖਾ ਨਾ ਕਰੋ। ਸਾਈਂ ਨੂੰ ਪਿਤਾ ਸਮਝੋ, ਬੰਦਿਆਂ ਨੂੰ ਉਸਦੇ ਬਾਲਕ ਸਮਝ ਕੇ ਆਪਣੇ ਭਰਾ ਜਾਣੋ। ਮਾਲੋ, ਫਿਰ ਹੋਈ ਤੇਰੀ ਨਿਸ਼ਾ ਖਾਤਰ। ਉਬਾਰਾ, ਮੇਰੀ ਨਿਸ਼ਾ? ਮੇਰੀ ਨਿਸ਼ਾ ਅਜਿਹੀ ਹੋਈ ਹੈ ਕਿ ਮੈਂ ਸਮਝਦਾ ਹਾਂ ਕਿ ਮੈਨੂੰ ਮਿਲ ਪਏ ਹਨ ਆਪ ਜੀ। ਮੇਰਾ ਤਾਂ ਉਸ ਵੇਲੇ ਦਾ ਲੂੰ ਲੂੰ ਸ਼ੁਕਰ ਕਰ ਰਿਹਾ ਹੈ ਅਤੇ ਗਾਉਂ ਰਿਹਾ ਹੈ, ਮਿਲ ਗਿਆ ਸਾਈਂ ਨਿਜਾਤ ਵਾਲਾ। ਮਾਲੋ, ਵਾਹ ਵਾਹ। ਉਬਾਰਾ, ਇੱਕ ਮੈਥੋਂ ਬੜੀ ਭੁੱਲ ਹੋਈ। ਫਕੀਰਾਂ ਦੇ ਦਰਸ਼ਨ ਨੂੰ ਖਾਲੀ ਹੱਥ ਨਹੀਂ ਜਾਈਦਾ, ਅਤੇ ਮੈਂ ਆਪਣੇ ਮਨ ਦੇ ਵਧੇ ਹੋਏ ਸ਼ੋਕ ਵਿੱਚ ਬੇਖਿਆਲ ਚਲਾ ਗਿਆ ਖਾਲੀ ਹੱਥ। ਜਦੋਂ ਮਿਹਰ ਹੋ ਗਈ ਤਾਂ ਆਪ ਜੀ ਨੇ ਮੈਨੂੰ ਖਾਣਾ ਖਾਣ ਲਈ ਕਿਹਾ। ਉਸ ਵੇਲੇ ਮੈਨੂੰ ਚੇਤਾ ਆਇਆ ਕਿ ਖਾਲੀ ਆਦੀਦਾਰ ਨੂੰ ਆਇਆ ਮੈਂ ਕਿੱਡਾ ਅਭਾਗ ਹਾਂ, ਪਰ ਅੰਦਰਲੇ ਸੁੱਖ ਵੱਲ ਤੱਕ ਕੇ ਮੈਂ ਕੰਬਿਆ ਕਿ ਮੈਂ ਕਿਉਂ ਅਭਾਗ ਹਾਂ, ਜਿਸ ਨੂੰ ਆਪ ਜੀ ਨੇ ਭਾਗ ਲਾ ਦਿੱਤੇ ਹਨ ਮੈਂ ਸੁਭਾਗ ਹਾਂ। ਫਿਰ ਮੈਨੂੰ ਘਰ ਪਏ ਇੱਕ ਬਾਫਤੇ ਯਾਨੀ ਜ਼ਰੀ ਦੇ ਕੱਪੜੇ ਦਾ ਚੇਤਾ ਆਇਆ, ਜੋ ਮੈਂ ਬੜੀ ਰੀਝ ਨਾਲ ਕਦੇ ਬਣਵਾਇਆ ਸੀ। ਚਿੱਤ ਕਰੇ ਕਿ ਰੇਤਿਆਂ ਉੱਪਰ ਖੁਸ਼ੀਆਂ ਨਾਲ ਬੈਠਣ ਵਾਲੇ ਇਹਨਾਂ ਨਿਰਮਾਣ ਕਦਮਾਂ ਦੇ ਹੇਠਾਂ ਉਹ ਬਾਫਤਾ ਵਿਛਾਵਾਂ, ਦੇਖਾਂ ਅਤੇ ਠਰਾਂ। ਸੋ ਮੈਂ ਆਪ ਜੀ ਤੋਂ ਆਗਿਆ ਲੈ ਕੇ ਆ ਗਿਆ ਸਾਂ। ਹਾਂ, ਹੁਣ ਫਿਰ ਜਾਵਾਂਗਾ। ਮਾਲੋ, ਉਬਾਰਿਆ ਮਿੱਤਰਾ, ਇਹ ਵਸਤੂ ਜੋ ਲਈ ਆ ਬੜੀ ਅਮੋਲਕ ਹੈ, ਸੰਭਾਲ ਕੇ ਰੱਖੀ ਜਿਵੇਂ ਸ਼ੂਮ ਜਵਾਰਾਤ ਨੂੰ ਸਾਂਭ ਕੇ ਰੱਖਦਾ ਹੈ। ਤੇਰਾ ਸੁਭਾਅ ਆਸਣ ਖੇਡਣ ਅਤੇ ਰਾਜਾਂਦੇ ਨੂੰ ਛੇੜਨ ਦਾ ਹੈ। ਹੁਣ ਤੂੰ ਗਿੱਧੇ ਪਾਉਣ ਵਾਲੀ ਕੁੜੀ ਨਹੀਂ, ਤੂੰ ਹੁਣ ਅੱਲਾ ਪਾਕ ਨੂੰ ਮਿਲੀ, ਉਸਦੇ ਨਾਮ ਨਾਲ ਜੁੜੀ ਸੁਹਾਗਵੰਤੀ ਹੈ। ਹੁਣ ਸਾਈਂ ਲਿਵ ਵਿੱਚ ਰਹਿਣਾ ਤੇਰਾ ਸੁਹਾਗ ਨਾਲ ਸਨਮੁਖ ਰਹਿਣਾ ਹੈ। ਲੋਕਾਂ ਨਾਲ ਚਹੇੜਾਂ ਨਾ ਅਹਿਲਾਂ, ਨਾ ਅਹਿਲਾਂ ਤੋਂ ਭਾਵ ਹੈ ਅਨ ਅਧਿਕਾਰੀ। ਰੱਬ ਦੇ ਸਿਮਰਨ ਤੋਂ ਵਿਰਵੇ ਲੋਕਾਂ ਨਾਲ ਗੱਪਾਂ, ਨਾ ਮਹਿਰਮਾਂ ਪਾਸ ਰਤਨਾਂ ਦੇ ਡੱਬੇ ਖੋਲਣੇ ਲਿਵ ਵਿੱਚ ਸੱਟਾਂ ਮਾਰਦੇ ਹਨ। ਤਕੜਾ ਰਹੀ ਅਤੇ ਮਨ 'ਤੇ ਪੈਰਾ ਬਿਠਾਈ। ਇਹ ਮਨ ਬੜਾ ਖੋਟਾ ਹੈ ਅਤੇ ਉਧਰ ਜਗਤ ਬੜਾ ਨਿਰਦਈ ਹੈ। ਉਬਾਰਾ, ਜਿਵੇਂ ਆਖਸੋ ਕਰ ਸਾਂ। ਤੇਰੀ ਮਿਹਰ ਨਾਲ ਲਿਵ ਦੀ ਨਰਦ ਅਥਾਈ ਹੈ, ਤੇਰੀ ਉਹ ਮਿਹਰ ਨਾਲ ਪੁੱਗੇਗੀ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।